ناصرو منصور گرگوبند سنگھ ازدی منظور گرگوبند سنگھ بسر گئی سب تات پرائی جب تے ساد سنگت موہے پائی نہ کو بیری نہ بگانا سگل سنگ ہم کو بن آئی نہ کو بیری نہ بگانا سگل سنگ ہم کو بن آئی گیان دھیان کچھ کرم نہ جانا سار نہ جانا تیری سب تے وڈا ستگر نانک جن کل راکھی میری سجن سچا پات ساہو سر شاہاں دے ساہو جس پاس بیٹھیاں سوہی سبنا داوے ساہو نمانیاں دے مان نتانیاں دے تان نیوٹیاں دی اوٹ سچے پتا آپ واہگرو تن تن ستگرو صاحب شری گرو گرنتھ صاحب جی دے سنمکھ سج بیٹھے گرو پیارے گرو سوارے خالسا جیو سچے پاتشاہ مہاراج نے اپار بخشش کیتی ہے جو اپنوں گرو کی ساتھ سنگت دی پراپتی ہوئی ہے. آؤ گرو چرنا نال من جوڑو من برتیاں کاگر کرو سربت مائی بھائی گج کے آکھو واہے گرو جی کا خالصا واہے گرو جی کی فتح. سچے پاتشاہ تانو گرو گوبند سنگھ صاحب سچے پاتشاہ مہاراج جی دا جوتی جو سماؤن دا گرپرب ہے. ستگرو مہاراج جی جوتی جوت سمائے ہن پر ساڈے تو وچھڑے نہیں ہن. یہ بھی ایک ہردے وچ دھارن کرن یوگ بات ہے. تن گرو امرداس مہاراج دے بچن مت پہجے مت بگسے جس مت کی پہج پاوے. تسی وچار دیکھو پت بھائی ہر ستگرو پہ نہ آوے. جس ویلے ستگرو جی سچ کھنڈ جاندے ہن ستگرو دا ستکار ہوندا ہے. تے اس ویلے دھن گرو امرداس مہاراج کہندے نے بھی گرسکھ مطران نوں خوشی منانی چاہی دی ہے. مت پیجے مت بگسے جس مت کی پیج پاوے. ستگرو جی ساڈے تو وچھڑے نہیں ستگرو ساڈے وچ موجود ہن. ستگرو مہاراج جی دا شریر سنگت وچ ہے ستگرو جی دی جوت دھن گرو گرنتھ صاحب وچ ہے. اس کر کے اج آپاں شہیداں دے سرتاج دھن گرو ارجن دیو سچے پاتشاہ جی دے بخشش کیتے ہوئے شبد بسر گئی سب تات پرائی جب تے ساد سنگت موہے پائی ساد سنگت دی مہما آپاں سروان کرانگے. سربت ست سنگی جن سربت مائی بھائی بلند واج وچ کرپا کر کے ساتھ دیو. ساد سنگت موہے پائی جب تے ساد سنگت موہے پائی ساد سنگت موہے پائی جب تے ساد سنگت موہے پائی ساد سنگت ساد سنگت موہے پائی. اے تن گرو ارجن دیو سچے پاتشاہ مہاراج دے واک ہن. اے دا مطلب تن گرو ارجن دیو سچے پاتشاہ جی ساد سنگت بہت کردے سن. اور بھائی گرداس جی نے بھی گواہی دتی ہے گربانی پنڈار ہے کیرتن کتھا رہے رنگ رتا. ਕੀਰਤਨ ਤੇ ਕਥਾ ਦਾ ਪ੍ਰਵਾਹ ਸਾਧ ਸੰਗਤ ਵਿੱਚ ਹੀ ਚੱਲਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਸਾਧ ਸੰਗਤ ਨੂੰ ਬੜੀ ਮਹਾਨਤਾ ਦਿੱਤੀ। ਸਾਧ ਸੰਗਤ ਦਾ ਨਾਮ ਹੀ ਸਤਿਗੁਰੂ ਨੇ ਪੰਥ ਰੱਖਿਆ ਹੈ, ਸਾਧ ਸੰਗਤ ਦਾ ਨਾਮ ਹੀ ਸਤਿਗੁਰੂ ਨੇ ਖਾਲਸਾ ਰੱਖਿਆ ਹੈ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਤਿਹਾਸ ਇਸ ਗੱਲ ਦਾ ਗਵਾਹ ਹੈ, ਕਿਤਨਾ ਪਿਆਰ ਮਹਾਰਾਜ ਜੀ ਦਾ ਸਾਧ ਸੰਗਤ ਨਾਲ ਹੋਵੇਗਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ। ਧਰਮ ਯੁੱਧ ਪ੍ਰਾਰੰਭ ਹੈ, ਮੁਗਲਾਂ ਦੀ ਫੌਜ ਪਹਾੜੀਆਂ ਦੀ ਫੌਜ ਚੜ੍ਹ ਕੇ ਆਈ ਹੈ, ਪਰ ਅੰਮ੍ਰਿਤ ਵੇਲਾ ਹੋ ਗਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਹੋਰ ਸਾਰੇ ਕਾਰਜਾਂ ਵੱਲੋਂ ਧਿਆਨ ਹਟਾ ਕੇ ਕੁਝ ਕੁ ਸਿੰਘ ਤੁਰਕਾਂ ਨਾਲ ਯੁੱਧ ਵਾਸਤੇ ਡਟੇ ਰਹਿਣ, ਅਤੇ ਕੁਝ ਸਿੰਘ ਜਿਹੜੇ ਨੇ ਰਾਗੀ ਸਿੰਘਾਂ ਨੂੰ ਆਖਿਆ ਸਾਧੀ ਵਾਰ ਦਾ ਕੀਰਤਨ ਆਰੰਭ ਕਰੋ। ਹਜ਼ੂਰ ਨੇ ਸਾਧ ਸੰਗਤ ਵਿੱਚ ਬੈਠ ਕੇ ਸਾਰੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦਾਸ ਤਾਂ ਕਈ ਵਾਰ ਮਨ ਦੇ ਵਿੱਚ ਸੋਚਦਾ ਹੁੰਦਾ ਵੀ ਇੱਕ ਕੋਈ ਕਥਾ ਵਾਚਕ ਬਣ ਜਾਵੇ, ਵਿਰਲਿਆਂ ਨੂੰ ਛੱਡ ਕੇ ਕਈ ਚੰਗੇ ਵੀ ਨੇ, ਧੰਨ ਹਨ ਗੁਰਮੁਖ, ਸਾਰੇ ਹੀ ਚੰਗੇ ਨੇ ਮੇਰੇ ਤੋਂ, ਪਰ ਬਹੁਤ ਵੱਡੀ ਬਦਕਿਸਮਤੀ ਹੈ ਜੇ ਕਥਾ ਵਾਚਕ ਬਣ ਕੇ ਬੰਦਾ ਸੰਗਤ ਨਹੀਂ ਕਰਦਾ। ਰਾਗੀ ਬਣ ਕੇ ਬੰਦਾ ਸੰਗਤ ਵਿੱਚ ਨਹੀਂ ਬੈਠਦਾ, ਕੋਈ ਦੂਸਰੇ ਦਾ ਕੀਰਤਨ ਸਰਵਣ ਨਹੀਂ ਕਰਦਾ। ਢਾਡੀ ਬਣ ਕੇ ਵਿਰਲਿਆਂ ਨੂੰ ਛੱਡ ਕੇ ਆਮ ਤੌਰ 'ਤੇ ਵੇਖੇ ਗਏ ਹਨ, ਗੁਰੂ ਕੀ ਸੰਗਤ ਵਿੱਚ ਨਹੀਂ ਬਹਿੰਦੇ। ਇਹ ਤਾਂ ਪੁਜਾਰੀਆਂ ਦੀ ਬਾਤ ਆ ਗਈ, ਹੁਣ ਪ੍ਰਬੰਧਕਾਂ ਦੀ ਬਾਤ ਕਰ ਲਈਏ। ਵਿਰਲੇ ਪ੍ਰਬੰਧਕਾਂ ਨੂੰ ਛੱਡ ਕੇ ਗੁਰੂ ਪਿਆਰਿਓ ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਬੜੀ ਭਾਰੀ ਗਿਣਤੀ ਵਿੱਚ ਲੋਕ ਸੰਗਤ ਕਰਦੇ ਨੇ ਬਿਰਲੇ ਪ੍ਰਬੰਧਕਾਂ ਨੂੰ ਛੱਡ ਕੇ, ਪਰ ਬਹੁਤ ਘੱਟ ਹਨ ਜਿਹੜੇ ਗੁਰੂ ਮਹਾਰਾਜ ਦੀ ਸੰਗਤ ਵਿੱਚ ਬੈਠਦੇ ਨੇ। ਇਸ ਤੋਂ ਵੱਧ ਬਦਕਿਸਮਤੀ ਕੀ ਹੋ ਸਕਦੀ ਹੈ? ਇਹ ਕੋਈ ਖੁਸ਼ਕਿਸਮਤੀ ਵਾਲੀ ਬਾਤ ਨਹੀਂ। ਚੰਡੀਗੜ੍ਹ ਦੀ ਗੱਲ ਆ, ਉੱਥੇ ਇੱਕ ਗੁਰਦੁਆਰੇ ਦਾ ਪ੍ਰਧਾਨ ਹੱਥ ਦੇ ਵਿੱਚ ਉਹਨੇ ਮੋਬਾਈਲ ਜਿਹਾ ਰੱਖਣਾ, ਆਉਣਾ ਅਤੇ ਉਹਨੇ ਗੁਰਦੁਆਰੇ ਸਾਹਿਬ ਬਤਾਉਣਾ, ਪਰ ਗੁਰੂ ਕੀ ਸੰਗਤ ਵਿੱਚ ਜਾਂ ਗੁਰੂ ਜੀ ਦੇ ਦਰਸ਼ਨ ਨਹੀਂ ਕਰਨੇ, ਸਿੱਧਾ ਦਫ਼ਤਰ ਵਿੱਚ ਹੀ ਜਾਣਾ। ਕੋਈ ਮੈਨੂੰ ਪ੍ਰੇਮੀ ਕਹਿਣ ਲੱਗਾ ਬਈ ਇਹ ਗੁਰੂ ਮਹਾਰਾਜ ਦੇ ਦਰਸ਼ਨ ਕਿਉਂ ਨਹੀਂ ਕਰਦਾ, ਸਿੱਧਾ ਦਫ਼ਤਰ ਵਿੱਚ ਜਾਂਦਾ? ਮੈਂ ਕਿਹਾ ਸ਼ੁਕਰਿਆ, ਗੁਰਦੁਆਰੇ ਤੋਂ ਆਉਂਦਾ। ਜਿਸ ਦਿਨ ਇਹਦੇ ਕੋਲੋਂ ਪ੍ਰਧਾਨਗੀ ਖੁੱਸ ਗਈ, ਇਹਨੇ ਗੁਰਦੁਆਰੇ ਵੀ ਆਉਣਾ ਬੰਦ ਕਰ ਦੇਣਾ। ਕੋਈ ਗੁੱਸਾ ਨਾ ਕਰਿਓ, ਜੇ ਕਿਸੇ ਨੇ ਕਰਨਾ ਕਰ ਵੀ ਸਕਦਾ। ਕਾਰਨ ਇਹ ਆ ਵੀ ਗੁੱਸਾ ਉਸੇ ਨੂੰ ਆਵੇਗਾ ਜਿਹੜਾ ਘਰੋਂ ਸਿੱਧਾ ਦਫ਼ਤਰ ਵਿੱਚ ਜਾਵੇਗਾ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਦਾ ਦਰਸ਼ਨ ਕਰਦਾ ਉਹਨੂੰ ਗੁੱਸਾ ਆ ਹੀ ਨਹੀਂ ਸਕਦਾ। ਇੱਕ ਕਥਾ ਦਾ ਹੋਰ ਵੀ ਨਿਯਮੇ ਆ, ਕਈ ਕਹਿਣਗੇ ਜੀ ਕਥਾ ਸਾਨੂੰ ਲਾ ਕੇ ਕੀਤੀ। ਇੱਕ ਦਵਾਈ ਹੈ ਇੰਡੀਆ ਦੇ ਵਿੱਚ, ਕਿੱਧਰੇ ਦੱਦਰ ਦਾਦ ਵਗੈਰਾ ਹੋ ਜਾਵੇ ਨਾ, ਦੱਦਰ ਜਿਹੜੀ ਖੁਜਲੀ ਜਿੱਥੇ ਹੁੰਦੀ ਖਾਰਸ਼ ਹੁੰਦੀ ਹੈ ਉਹਨੂੰ ਦੱਦਰ ਕਹਿ ਦਿੰਦੇ ਨੇ, ਕੋਈ ਦਾਦ ਕਹਿ ਦਿੰਦਾ ਹੈ। ਉਹਨੂੰ ਖਤਮ ਕਰਨ ਵਾਸਤੇ ਇੱਕ ਦਵਾਈ ਹੁੰਦੀ ਹੈ ਰਿੰਗ ਕਟਰ, ਉਹਨੂੰ ਸਰੀਰ ਦੇ ਜਿੱਥੇ ਮਰਜ਼ੀ ਤੁਸੀਂ ਲਾਈ ਜਾਓ ਨਾ, ਬਿਲਕੁਲ ਸਰੀਰ ਨੂੰ ਦੁੱਖ ਨਹੀਂ ਦਿੰਦੀ, ਪਰ ਜਿੱਥੇ ਕਿਤੇ ਨੁਕਸ ਆ, ਜਿੱਥੇ ਉਹ ਦੱਦਰ ਬਣੀ ਆ ਨਾ, ਜੇ ਕਿਤੇ ਉੱਥੇ ਲੱਗ ਜਾਵੇ ਤਾਂ ਬੰਦਾ ਬਹੁਤ ਤੜਪਦਾ, ਬਹੁਤ ਦੁਖੀ ਹੁੰਦਾ। ਬੰਦਾ ਦੁਖੀ ਬੜਾ ਹੁੰਦਾ, ਤੜਪਦਾ, ਪਰ ਫਿਰ ਵੀ ਉਸ ਦਵਾਈ ਨੂੰ ਮਾੜਾ ਨਹੀਂ ਕਹਿੰਦਾ। ਉਹ ਇਹ ਸੋਚਦਾ ਵੀ ਇਸ ਦਵਾਈ ਨੇ ਮੇਰਾ ਰੋਗ ਠੀਕ ਕਰਨਾ। ਕਥਾ ਸੁਣਦਿਆਂ ਜਿੱਥੇ ਕਿਤੇ ਦੁੱਖ ਹੋਵੇ ਨਾ, ਸਿਆਣੇ ਮਨੁੱਖ ਗੁੱਸਾ ਕਰਨ ਦੀ ਬਜਾਏ ਇਹ ਸੋਚਦੇ ਨੇ ਵੀ ਮੇਰੇ ਵਿੱਚ ਇਹ ਨੁਕਸ ਆ ਤਾਂ ਮੈਨੂੰ ਦੁੱਖ ਲੱਗ ਰਿਹਾ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸਹਿ। ਜੇ ਕਿਸੇ ਰਾਗੀ ਨੂੰ ਪੁੱਛ ਲਓ, ਢਾਡੀ ਨੂੰ ਪੁੱਛ ਲਓ, ਕਥਾਵਾਚਕ ਨੂੰ ਪੁੱਛ ਲਓ, ਕਿਸੇ ਪ੍ਰਬੰਧਕ ਨੂੰ ਪੁੱਛ ਲਓ, ਕੀ ਕਰੀਏ ਜੀ, ਸੰਗਤ ਵਿੱਚ ਆਉਣ ਦਾ ਟਾਈਮ ਹੀ ਨਹੀਂ, ਸੰਗਤ ਵਿੱਚ ਬੈਠਣ ਦਾ ਟਾਈਮ ਹੀ ਨਹੀਂ, ਰੁਝੇਵੇਂ ਬਹੁਤ ਜ਼ਿਆਦਾ ਨੇ। ਪਰ ਮੈਂ ਸੋਚਦਾ ਹਾਂ ਧੰਨ ਗੁਰੂ ਅਰਜਨ ਦੇਵ ਜੀ ਨਾਲੋਂ ਵੀ ਜ਼ਿਆਦਾ ਰੁਝੇਵੇਂ ਨੇ। ਧੰਨ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਪਿਰਥੀ ਚੰਦ ਵੀ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਵਿਰੋਧਤਾ ਪਿਰਥੀ ਚੰਦ ਦੀ ਘਰਵਾਲੀ ਕਰਦੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਿਰੋਧੀ ਸਰਕਾਰ ਬਣੀ ਹੈ। ਜਹਾਂਗੀਰ ਬਾਦਸ਼ਾਹ ਕਹਿੰਦਾ ਝੂਠ ਦੀ ਦੁਕਾਨ ਨੂੰ ਬੜੇ ਚਿਰਾਂ ਤੋਂ ਮੈਂ ਬੰਦ ਕਰਾਉਣੀ ਚਾਹੁੰਦਾ ਸਾਂ। ਧੰਨ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਸੁਲਹੀ ਕਰਦਾ, ਸਲੱਬੀ ਕਰਦਾ, ਚੰਦੂ ਕਰਦਾ, ਇੱਥੇ ਬਸ ਨਹੀਂ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਕੀਤੀ ਹੈ, ਉੱਥੇ ਸੱਚੇ ਪਾਤਸ਼ਾਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵੀ ਕਰਾ ਰਹੇ ਨੇ, ਤਰਨ ਤਾਰਨ ਸਾਹਿਬ ਦੀ ਉਸਾਰੀ ਵੀ ਕਰਾ ਰਹੇ ਨੇ। ਪਰ ਇਹਨਾਂ ਰੁਝੇਵਿਆਂ ਦੇ ਹੁੰਦਿਆਂ ਬਾਵਜੂਦ ਸਤਿਗੁਰੂ ਸੱਚੇ ਪਾਤਸ਼ਾਹ ਸਾਧ ਸੰਗਤ ਜ਼ਰੂਰ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਦਾਹਰਨ ਆਪਾਂ ਸਰਵਣ ਕਰ ਚੁੱਕੇ ਹਾਂ। ਏਡੀ ਵੱਡੀ ਜ਼ਿੰਮੇਵਾਰੀ, ਇੰਨਾ ਵੱਡਾ ਯੁੱਧ ਆਰੰਭ, ਤਕਰੀਬਨ 9 ਲੱਖ ਦੀ ਗਿਣਤੀ ਵਿੱਚ ਫੌਜ ਆ ਜਿਹਦੇ ਨਾਲ ਟਾਕਰਾ ਹੋ ਰਿਹਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਖਾਲਸਾ ਜੀ ਮੈਂ ਸਾਧ ਸੰਗਤ ਤੋਂ ਬਿਨਾਂ ਨਹੀਂ ਰਹਿ ਸਕਦਾ, ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰੋ, ਪਰਮੇਸ਼ਰ ਦੀ ਭਗਤੀ ਕਰੋ, ਇਹ ਗੁਰੂ ਜੀ ਦੀ ਵਡਿਆਈ ਹੈ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਨੰਦੇੜ ਦੀ ਧਰਤੀ ਤੇ ਬੇਸ਼ੱਕ ਇੱਕ ਬੰਦੇ ਨੇ ਜ਼ੁਲਮ ਕੀਤਾ ਹੈ, ਵਜ਼ੀਰ ਖਾਂ ਦਾ ਭੇਜਿਆ ਹੋਇਆ ਪਠਾਨ, ਸਤਿਗੁਰੂ ਨੇ ਵਿਧ ਵੀ ਆਪ ਹੀ ਬਣਾਈ, ਜਿਹੜੇ ਸਿੰਘ ਲਾਗੇ ਨਿਕਟ ਵਰਤੀ ਸਨ ਕਿਸੇ ਕਾਰਜ ਵਾਸਤੇ ਭੇਜਤਾ, ਤੇ ਹਜ਼ੂਰ ਦੀ ਵੱਖੀ ਵਿੱਚ ਉਹਨੇ ਖੰਜਰ ਖੋਭ ਦਿੱਤਾ, ਟਾਂਕੇ ਵੀ ਲੱਗ ਗਏ। ਉਸ ਹਮਲਾ ਕਰਨ ਵਾਲੇ ਨੂੰ ਸਤਿਗੁਰੂ ਨੇ ਹੱਥੀ ਝਟਕਾਇਆ ਵੀ, ਜਦੋਂ ਸਤਿਗੁਰੂ ਜੀ ਨੇ ਜਿਹੜਾ ਉਹਨੇ ਪਾਇਆ ਹੋਇਆ ਸੀ ਜਾਮਾ, ਉਹਦੇ ਜਾਮੇ ਨੂੰ ਫੜ ਕੇ ਜਿਸ ਵੇਲੇ ਜ਼ੋਰ ਦੀ ਝਟਕਾ ਮਾਰਿਆ ਤੇ ਹਜ਼ੂਰ ਸੱਚੇ ਪਾਤਸ਼ਾਹ ਵਾਰ ਕਰਨ ਲੱਗੇ, ਤੇ ਉਹ ਕਹਿੰਦਾ ਹਾਏ ਅੰਮਾ। ਸਤਿਗੁਰੂ ਕਹਿਣ ਲੱਗੇ ਅਰੇ ਅੱਲਾ ਕਹਿਣ ਕਾ ਵਕਤ ਹੈ, ਅੰਮਾ ਕਹਿਣ ਕਾ ਕੌਣ ਸਾ ਵਕਤ ਹੈ। ਮਹਾਰਾਜ ਨੇ ਝਟਕਾ ਦਿੱਤਾ, ਟਾਂਕੇ ਵੀ ਲੱਗ ਗਏ, ਪਰ ਗੁਰੂ ਪਿਆਰੇ ਵਿਧ ਬਣਨੀ ਸੀ, ਸਬੱਬ ਬਣਨਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਜਿਹੜੀ ਮਰਿਆਦਾ ਸੀ ਉਹ ਕੀਤੀ। ਗੁਰਬਾਣੀ ਤਾਂ ਪਹਿਲਾਂ ਹੀ ਗੁਰੂ ਹੈ, ਗੁਰਤਾ ਗੱਦੀ ਦੀ ਮਰਿਆਦਾ ਕੀਤੀ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀਓ ਜੀ ਅਸੀਂ ਆਪ ਜੀ ਦੇ ਦਰਸ਼ਨ ਕਰਨੇ ਹੁਣ ਸਰੀਰ ਦੇ, ਤੇ ਕਿੱਥੇ ਕਰਿਆ ਕਰੀਏ। ਹਜ਼ੂਰ ਨੇ ਉਸ ਵੇਲੇ ਭਾਈ ਨੰਦ ਲਾਲ ਨੂੰ ਸੰਬੋਧਨ ਕਰਕੇ ਆਖਿਆ ਕਿ ਹੇ ਭਾਈ, ਜੇ ਤੁਝ ਦਰਸ਼ਨ ਕਰਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਹੇ। ਨੰਦ ਲਾਲ ਜੀ ਨੂੰ ਸੰਬੋਧਨ ਕੀਤਾ, ਸਾਰੀ ਸੰਗਤ ਨੂੰ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਆਖਿਆ, ਜਿਸ ਵੇਲੇ ਦਰਸ਼ਨ ਕਰਨ ਦੀ ਚਾਹਨਾ ਹੋਵੇ ਤੇ ਗੁਰੂ ਕੀ ਸੰਗਤ ਵਿੱਚ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਆ। ਮੇਰਾ ਸਰੀਰ ਸੰਗਤ ਵਿੱਚ ਹੈ, ਪੰਥ ਵਿੱਚ ਹੈ, ਪਰ ਮੇਰੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸੱਚਮੁੱਚ ਜਿਹੜੇ ਨਾਮ ਅਭਿਆਸੀ ਗੁਰਮੁਖ ਪਿਆਰੇ ਨੇ ਨਾ, ਗੱਲ ਤਾਂ ਸਾਰੀ ਮੰਨਣ 'ਤੇ ਖੜੀ ਹੈ। ਜਿਨ੍ਹਾਂ ਉਚਾਈਆਂ ਉੱਤੋਂ ਬੁੱਧ ਖੰਭ ਝਾੜ ਢੱਠੀ ਬਦੋ ਬਦੀ ਦੇਲੇ ਉੱਥੇ ਮਾਰਦਾ ਉਡਾਰੀਆਂ। ਕਈ ਕਹਿੰਦੇ ਨੇ ਨਹੀਂ ਮੰਨਣ ਵਿੱਚ ਗੱਲਾਂ ਆਉਂਦੀਆਂ, ਪਰ ਭਾਈ ਵੀਰ ਸਿੰਘ ਜੀ ਕਹਿੰਦੇ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇਸ਼ ਸਾਡੀਆਂ ਲੱਗ ਗਈਆਂ ਉਡਾਰੀਆਂ। ਇਹ ਵਲਵਲੇ ਦਾ ਦੇਸ਼। ਗੁਰੂ ਪਿਆਰਿਓ, ਇੱਕ ਨਾਮ ਬਾਣੀ ਵਿੱਚ ਰੰਗੇ ਗੁਰਮੁਖ ਨੇ, ਜਿਨ੍ਹਾਂ ਨੂੰ ਮੈਂ ਅੱਖੀ ਵੇਖਿਆ ਵੀ ਕਈ ਕਈ ਘੰਟੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਿਆਂ ਬਾਣੀ ਸੁਣਨੀ ਹੈ, ਅੰਮ੍ਰਿਤ ਵੇਲਾ ਕਦੀ ਨਹੀਂ ਖਜਾਇਆ, ਪੂਰਨ ਖੜਾਓ ਦੀ ਅਵਸਥਾ, ਵੱਡੀ ਤੋਂ ਵੱਡੀ ਵਿਪਤਾ ਅਜੇ ਪ੍ਰਵਾਹ ਹੀ ਕੋਈ ਨਹੀਂ। ਮਸ਼ਹੂਰੀ ਵਾਸਤੇ ਤਾਂ ਬੰਦੇ ਨੇ ਜਦੋਂ ਗੱਲ ਕਰਨੀ ਬੰਦਾ ਸਟੇਜ 'ਤੇ ਕਰਦਾ ਹੈ, ਪਰ ਕਈ ਵਾਰਾਂ ਕਈ ਗੱਲਾਂ ਸਤਸੰਗੀ ਜਿਹੜੇ ਉਹਨਾਂ ਦਾ ਬਿਰਧ ਗਰੀਬ ਨਿਵਾਜ ਦੂਜੇ ਨਾਲ ਖੋਲ੍ਹ ਲੈਂਦੇ ਨੇ। ਉਹਨੇ ਮੈਨੂੰ ਦੱਸਿਆ, ਕਹਿੰਦਾ ਮੈਂ ਸੰਗਤ ਵਿੱਚ ਬੈਠਾ ਸਾਂ, ਇੱਕ ਗੁਰਸਿੱਖ ਪਿਆਰਾ ਪ੍ਰਸ਼ਾਦ ਵਰਤਾਵੇ ਪਿਆ, ਅਤੇ ਮੈਂ ਜਦੋਂ ਉਹਦੇ ਵੇਲੇ ਵੇਖੀ ਗਿਆ ਅਤੇ ਮੈਨੂੰ ਉਹਦੀ ਜਗ੍ਹਾ 'ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਏ। ਮੈਂ 100% ਉਹਦੀ ਗੱਲ ਨੂੰ ਮੰਨਣ ਵਾਸਤੇ ਤਿਆਰ ਹਾਂ, ਕਿਉਂਕਿ ਸਤਿਗੁਰੂ ਨੇ ਆਖਿਆ ਕਿ ਮੇਰਾ ਸਰੀਰ ਸੰਗਤ ਵਿੱਚ ਹੈ। ਇਸੇ ਤਰ੍ਹਾਂ ਇੱਕ ਨਾਮ ਬਾਣੀ ਵਿੱਚ ਰੰਗੇ ਹੋਏ ਗੁਰਮੁਖ ਪਿਆਰੇ ਹੋਰ ਕਹਿੰਦੇ, ਜਦੋਂ ਮੈਂ ਸੰਗਤ ਵਿੱਚ ਬੈਠਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੱਕ ਰਿਹਾ ਸਾਂ, ਵੇਖਦਿਆਂ ਵੇਖਦਿਆਂ ਮੈਨੂੰ ਕੀ ਨਜ਼ਾਰਾ ਆਖਿਆ ਕਿ ਦੱਸਿਆ ਵੀ ਜੀ ਗੁਰੂ ਸਾਹਿਬ ਦੀ ਤਾਬਿਆ ਵਿੱਚੋਂ ਕੋਈ ਵਿਅਕਤੀ ਉੱਠਿਆ ਹੈ। ਕਹਿੰਦਾ ਮੈਂ ਨਹੀਂ ਦੱਸ ਸਕਦਾ ਗੁਰੂ ਗੋਬਿੰਦ ਸਿੰਘ ਹੈ ਜਾਂ ਕਿਵੇਂ ਆ, ਮੈਂ ਕਿਹੜਾ ਗਏ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਸੀ, ਪਰ ਸ਼ਸਤਰ ਬਸਤਰ ਸਜਾਏ ਨੇ, ਪੀਲੇ ਰੰਗ ਦੇ ਬਸਤਰ ਪਹਿਨੇ ਨੇ, ਉਹਨਾਂ ਨੇ ਪਹਿਲਾਂ ਸਾਰੀ ਸੰਗਤ ਨੂੰ ਫਤਿਹ ਬੁਲਾਈ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਸਤਕ ਟੇਕਿਆ ਅਤੇ ਉਹ ਸਰੂਪ ਮੇਰੀਆਂ ਅੱਖਾਂ ਤੋਂ ਅਲੋਪ ਹੋ ਗਿਆ। ਸੱਚਮੁੱਚ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਸਾਧ ਸੰਗ ਮੇਰੋ ਮਾਤਾ ਪਿਤਾ ਉਹ ਕੁਟੰਬ ਸਖਾ, ਸਾਧ ਸੰਗ ਮੇਰੋ ਸੁੱਤ ਸ੍ਰੇਸ਼ਟ ਅਨੂਪ ਹੈ। ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ, ਧੰਨ ਗੁਰੂ ਅਰਜਨ ਦੇਵ ਜੀ ਦੀ ਉਸ ਪ੍ਰਬੰਧਕ ਤੇ, ਉਸ ਪੁਜਾਰੀ ਤੇ, ਉਸ ਪ੍ਰਚਾਰਕ ਤੇ ਬਹੁਤੀ ਕਿਰਪਾ ਹੈ ਜਿਹੜਾ ਸਮਾਂ ਕੱਢ ਕੇ ਸੰਗਤ ਵਿੱਚ ਵੀ ਬੈਠਦਾ ਹੈ, ਸੰਗਤ ਵਿੱਚ ਵੀ ਲਾਹਾ ਪ੍ਰਾਪਤ ਕਰਦਾ। ਤੇ ਨਿਰਾ ਸੰਗਤ ਵਿੱਚ ਬੈਠਣ ਦੀ ਬਾਤ ਨਹੀਂ, ਸੰਗਤ ਵਿੱਚ ਬੈਠਦਿਆਂ ਸੁਣਨਾ ਵੀ ਹੈ, ਸਮਝਣਾ ਵੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ, ਉਹ ਜਿਸ ਵੇਲੇ ਕੀਰਤਨ ਕਰ ਰਹੇ ਸਨ, ਉਹ ਖਲੋ ਕੇ ਮਹਾਂਪੁਰਸ਼ ਕੀਰਤਨ ਕਰਦੇ ਹੁੰਦੇ ਸਨ, ਗੁਰਬਾਣੀ ਵਿੱਚ ਉਧਾਰਨਾ ਬੋਲਣੀਆਂ ਉਹਨਾਂ ਨੇ, ਵਾਜੇ ਨੂੰ ਇਸ ਤਰ੍ਹਾਂ ਮੇਜ਼ 'ਤੇ ਰੱਖ ਲੈਣਾ, ਅਤੇ ਜਿਸ ਵੇਲੇ ਗੁਰੂ ਪਿਆਰੇ ਉਹ ਗਾ ਰਹੇ ਸਨ ਗੁਰਬਾਣੀ ਦੀ ਤੁਕ, ਤੁਕ ਆਈ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਸੰਗਤ ਵਿੱਚ ਬੈਠਿਆਂ ਇੱਕ ਗੁਰਸਿੱਖ ਕਹਿਣ ਲੱਗਾ, ਉਹ ਗੁਰੂ ਗੋਬਿੰਦ ਸਿੰਘ ਆ ਗਏ। ਮਹਾਂਪੁਰਸ਼ਾਂ ਦੇ ਮੋਢੇ 'ਤੇ ਹੱਥ ਰੱਖਿਆ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਪਰਿਕਰਮਾ ਕੀਤੀਆਂ, ਸੰਗਤ ਨੂੰ ਫਤਿਹ ਬੁਲਾਈ। ਮਹਾਂਪੁਰਸ਼ ਕਹਿੰਦੇ, ਭਾਈ ਇਹ ਸਿੰਘ ਨੂੰ ਲੈ ਜਾਓ, ਜਾ ਕੇ ਸਿਰ 'ਚ ਘਿਓ ਘਿਓ ਚੱਸੋ ਇਹਦੇ, ਇਹ ਦੀਵਾਨਾ ਹੋ ਗਿਆ, ਮਸਤਾਨਾ ਹੋ ਗਿਆ। ਅਤੇ ਜਿਸ ਵੇਲੇ ਸਿੰਘ ਇਸ ਤਰ੍ਹਾਂ ਲੈ ਗਏ ਉਠਾ ਕੇ, ਬਾਅਦ 'ਚ ਕਹਿਣ ਲੱਗਾ, ਮਹਾਂਪੁਰਸ਼ ਐਵੇਂ ਦੀਵਾਨਾ ਮਸਤਾਨਾ ਕਹਿਤਾ, ਤੁਸੀਂ ਸੱਚੀ ਦੱਸੋ ਵੀ ਤੁਹਾਡੇ ਮੋਢੇ 'ਤੇ ਹੱਥ ਨਹੀਂ ਸੀ ਰੱਖਿਆ? ਕਹਿੰਦੇ, ਭਾਈ ਜਿਹਦੇ ਮੋਢੇ 'ਤੇ ਹੱਥ ਰੱਖਿਆ ਸੀ ਜੇ ਉਹ ਚੁੱਪ ਸੀ ਤਾਂ ਤੈਨੂੰ ਬੋਲਣ ਦੀ ਕੀ ਲੋੜ ਸੀ? ਇਹ ਸਾਰੀਆਂ ਉਦਾਹਰਨਾਂ ਦਾ ਰੂਪ ਇਹ ਆ ਵੀ ਜੇ ਕਿਸੇ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ, ਧੰਨ ਗੁਰੂ ਗੋਬਿੰਦ ਸਿੰਘ ਨੂੰ ਤੱਕਣਾ ਤਾਂ ਸੰਗਤ ਕਰੋ, ਸੰਗਤ ਕਰੋ। ਗੁਰੂ ਕੀ ਸੰਗਤ ਵਿੱਚ ਬੈਠੇ ਹਾਂ, ਬਿਨਾਂ ਹੀ ਕਿਸੇ ਮੰਗ ਤੋਂ ਚਾਰ ਚੀਜ਼ਾਂ ਮਿਲਦੀਆਂ ਨੇ, ਬਹੁਤ ਵੱਡੀਆਂ। ਮਿਲਦਾ ਤਾਂ ਬਹੁਤ ਕੁਝ ਆ, ਪਰ ਜਿਸ ਸ਼ਬਦ ਦੀ ਆਪਾਂ ਵਿਆਖਿਆ ਕਰ ਰਹੇ, ਮਹਾਰਾਜ ਕਹਿੰਦੇ ਬਹੁਤ ਵੱਡੀਆਂ ਚਾਰ ਚੀਜ਼ਾਂ ਗੁਰੂ ਕੀ ਸੰਗਤ ਵਿੱਚ ਬੈਠੀਆਂ ਮਿਲਦੀਆਂ ਨੇ, ਝਗੜੇ ਖਤਮ ਹੋ ਜਾਣਗੇ। ਪਹਿਲੀ ਚੀਜ਼ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਇਹ ਜਿਹੜੀ ਤਾਤ ਪਰਾਈ ਆ, ਇਹ ਬਹੁਤ ਦੂਰੋਂ ਅੱਗ ਫੜਦੀ ਆ, ਜਿਹੜੀ ਤਾਤ ਪਰਾਈ, ਜਿਹੜੀ ਈਰਖਾ ਨਾ। ਮੈਂ ਜੀ ਗੁਰਦੁਆਰੇ ਆਵਾਂ, ਮੈਂ ਅਰਦਾਸ ਵੀ ਕੀਤੀ, ਮਹਾਰਾਜ ਨੇ ਮੇਰੀ ਅਰਦਾਸ ਮੰਨੀ ਨਹੀਂ, ਮਹਾਰਾਜ ਨੇ ਮੇਰੀ ਅਰਦਾਸ ਸੁਣੀ ਨਹੀਂ। ਗੁਰੂ ਸਾਹਿਬ ਕਹਿੰਦੇ, ਜਿਹਦੇ ਅੰਦਰ ਤਾਤ ਪਰਾਈ ਉਹਦਾ ਕਦੀ ਭਲਾ ਨਹੀਂ ਹੋਣਾ, ਇੱਕ ਗੱਲ। ਦੂਜਾ, ਉਹਦੀ ਕੀਤੀ ਅਰਦਾਸ ਮਨਜ਼ੂਰ ਹੋਣੀ ਨਹੀਂ ਕਿਸੇ ਕੀਮਤ 'ਤੇ। ਜਿਸ ਕੇ ਅੰਦਰ ਤਾਤ ਪਰਾਈ ਹੋਵੇ, ਤਿਸਦਾ ਕਦੇ ਨਾ ਹੋਵੀ ਭਲਾ, ਉਸਦੇ ਆਖੇ ਕੋਈ ਨਾ ਲੱਗੇ, ਨਿੱਤ ਪੁਕਾਰੇ ਉਜਾੜੀ ਖਲਾ। ਇਹ ਮਹਾਰਾਜ ਨੇ ਕਹਿਤੀ ਇਹ ਗੱਲ। ਜਿੰਨੀਆਂ ਮਰਜ਼ੀ ਅਰਦਾਸਾਂ, ਜਿੰਨੇ ਮਰਜ਼ੀ ਪਾਠ ਕਰਾ ਲਏ, ਜਿੰਨੇ ਮਰਜ਼ੀ ਸਾਧ ਸੰਤ ਸੱਦ ਲਵੇ, ਅੰਦਰ ਈਰਖਾ ਆ, ਉਹਦੀ ਅਰਦਾਸ ਨਹੀਂ ਮੰਨੀ ਜਾਣੀ, ਨਹੀਂ ਮੰਨੀ ਜਾਣੀ। ਈਰਖਾ ਬਹੁਤ ਦੂਰੋਂ ਅੱਗ ਫੜਦੀ ਹੈ। ਇਹ ਨਹੀਂ ਵੀ ਮੈਂ ਕੋਈ ਕੋਲੋ ਬਣਾ ਕੇ ਗੱਲਾਂ ਸੁਣਾਉਣਾ। ਪਿਛਲੇ ਟੋਰਾਂਟੋ ਕਿਸੇ ਦੇ ਘਰੇ ਜਾਣ ਦਾ ਮੌਕਾ ਮਿਲਿਆ, ਅਤੇ ਉੱਥੇ ਇੱਕ ਬੀਬੀ ਨੇ ਆਪਣੇ ਅੰਦਰ ਦੀ ਗੱਲ ਦੱਸੀ। ਕਹਿੰਦੀ, ਦੁਖੀ ਬੜੀ ਰਹਿੰਦੀ ਆ, ਚਿੰਤਾ ਬੜੀ ਰਹਿੰਦੀ ਆ, ਨੀਂਦ ਨਹੀਂ ਆਉਂਦੀ, ਸਰੀਰ ਰੋਗੀ ਰਹਿੰਦਾ। ਮੈਂ ਕਿਹਾ, ਭੈਣ ਜੀ ਸੰਗਤ ਵਿੱਚ ਜਾਇਆ ਕਰੋ। ਨਹੀਂ ਨਿਤਨੇਮ ਕੀਤਾ ਜਾਂਦਾ ਤਾਂ ਵੀ ਸੰਗਤ ਵਿੱਚ ਜਾਓ, ਨਹੀਂ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਤਾਂ ਵੀ ਸੰਗਤ ਵਿੱਚ ਜਾਓ, ਇਹ ਘੜੀ ਆਦੀ ਘੜੀ ਆਦੀ ਹੂੰ ਤੇ ਆਦ। ਉਹ ਕਹਿੰਦੀ, ਸੰਗਤ ਵਿੱਚ ਜਾ ਕੇ ਸਗੋਂ ਤੰਗ ਹੋ ਜਾਈਦਾ, ਸਗੋਂ ਔਖੇ ਹੋ ਜਾਈਦਾ। ਮੈਂ ਹੈਰਾਨ ਰਹਿ ਗਿਆ ਵੀ ਸੰਗਤ ਜਾ ਕੇ ਕਿਵੇਂ, ਸੰਗਤ ਵਿੱਚ ਜਾ ਕੇ ਤਾਂ ਬੰਦੇ ਨੂੰ ਖੁਸ਼ੀ ਮਿਲਦੀ। ਕਹਿੰਦੀ, ਨਹੀਂ ਬਹੁਤ ਤੰਗ ਹੋਈਦਾ ਸੰਗਤ ਜਾ ਕੇ। ਮੈਂ ਕਿਹਾ, ਕਾਰਨ? ਕਾਰਨ ਵਿੱਚੋਂ ਇਹ ਨਿਕਲਿਆ, ਉਹ ਕਹਿੰਦੀ, ਜਦੋਂ ਸੰਗਤ ਵਿੱਚ ਜਾਂਦੀ ਹੈ ਨਾ, ਉੱਥੇ ਇੱਕ ਬੀਬੀ ਆ, ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ, ਮੈਂ ਉਹਨੂੰ ਵੇਖਣਾ ਨਹੀਂ ਮੰਗਦੀ। ਇੱਧਰ ਲੋਕ ਇਸ ਤਰ੍ਹਾਂ ਹੀ ਬੋਲਦੇ, ਮੈਂ ਉਹਨੂੰ ਵੇਖਣਾ ਨਹੀਂ ਮੰਗਦੀ, ਪਰ ਜਦੋਂ ਫਿਰ ਸੰਗਤ ਵਿੱਚ ਜਾ ਕੇ ਮੇਰੇ ਮੱਥੇ ਲੱਗ ਜਾਂਦੀ, ਮੈਨੂੰ ਅੱਗ ਹੀ ਲੱਗ ਜਾਂਦੀ ਹੈ, ਮੈਂ ਸੰਗਤ ਵਿੱਚ ਕਿਵੇਂ ਜਾਵਾਂ? ਉਹ ਵੀ ਭਾਈ ਗੁਰਦਾਸ ਜੀ ਨੇ ਫਿਰ ਜ਼ਿਕਰ ਕੀਤਾ ਆ ਵੀ ਬਾਹਰਲੀ ਅੱਗ ਤਾਂ ਬੁੱਝ ਜਾਵੇਗੀ ਪਾਣੀ ਨਾਲ, ਜੇ ਬੇੜੀ ਦੇ ਵਿੱਚ ਬੈਠੇ ਹੀ ਅੱਗ ਲੱਗ ਜਾਏ ਫਿਰ ਉਹਦਾ ਤਾਂ ਕੋਈ ਇਲਾਜ ਨਹੀਂ ਨਾ। ਪਰ ਇਹਦਾ ਵੀ ਇਲਾਜ ਹੈ, ਗੁਰੂ ਕੀ ਸੰਗਤ ਵਿੱਚ ਆਓ। ਲੋਕਾਂ ਵੱਲ ਦੇਖੋ ਕਿਸ ਤਰ੍ਹਾਂ ਬੈਠਾ, ਕੋਈ ਕੀ ਕਰਦਾ ਆ, ਕੋਈ ਕਿਵੇਂ ਬੋਲਦਾ ਆ, ਫਲਾਣਾ ਇਉਂ ਖੰਘਦਾ ਜੀ, ਫਲਾਣਾ ਇਉਂ ਸੌਂਦਾ ਜੀ, ਫਲਾਣੇ ਇਉਂ ਨੇ ਵਸਤਰ, ਇਹ ਨਹੀਂ ਮਤਲਬ। ਗੁਰੂ ਕੀ ਸੰਗਤ ਵਿੱਚ ਆ ਕੇ ਅੰਤਰ ਗੁਰ ਆਰਾਧਣਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਮ। ਕਿਸੇ ਵੇਲੇ ਝਾਕੋ ਹੀ ਨਾ, ਵੇਖੋ ਹੀ ਨਾ। ਔਰ ਸੱਚੇ ਪਾਤਸ਼ਾਹ ਕਹਿੰਦੇ ਪਹਿਲਾ ਗਿਫਟ ਇਹ ਮਿਲਦਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਅਮੈਰੀਕਾ ਦੇ ਵਿਗਿਆਨੀਆਂ ਨੇ ਪਿੱਛੇ ਜੇ ਖੋਜ ਕਰਕੇ ਸਿੱਧ ਕੀਤਾ ਸੀ ਵੀ ਅਸੀਂ ਦਿਮਾਗ ਦੇ ਵਿੱਚ ਕੋ ਸੈਂਟਰ ਲੱਭ ਲਿਆ ਜਿੱਥੇ ਈਰਖਾ ਰਹਿੰਦੀ ਹੈ, ਜਿੱਥੇ ਵੈਰ ਰਹਿੰਦਾ, ਜਿੱਥੇ ਬੰਦੇ ਦੇ ਨਿੰਦਿਆ ਕਰਨ ਦਾ ਸੁਭਾਅ ਆ। ਉਹ ਕਹਿੰਦੇ ਵੀ ਕੋਸ਼ਿਸ਼ ਕੀਤੀ ਜਾਵੇਗੀ ਵੀ ਉਹ ਸੈਂਟਰ ਵਿੱਚ ਕੋਈ ਯੰਤਰ ਫਿੱਟ ਕੀਤਾ ਜਾਵੇ ਵੀ ਜਿਸ ਕਰਕੇ ਬੰਦੇ ਦੇ ਈਰਖਾ 'ਚ ਬੰਦੇ ਦਾ ਸੁਭਾਅ ਹੀ ਚੇਂਜ ਕਰ ਦਿੱਤਾ ਜਾਵੇ। ਖੈਰ ਇਹ ਬਹੁਤ ਔਖੀ ਜਿਹੀ ਗੱਲ ਲੱਗਦੀ ਆ, ਮੈਨੂੰ ਨਹੀਂ ਲੱਗਦਾ ਵੀ ਉਹ ਕਾਮਯਾਬ ਹੋਣਗੇ। ਪਰ ਗੁਰੂ ਪਿਆਰਿਓ, ਜਿਸ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਾਂ ਯਾਦ ਕਰ ਰਹੇ ਹਾਂ, ਬੇਨਤੀ ਕੀਤੀ ਜੋਤੀ ਜੋਤ ਸਮਾਇਆ, ਮਹਾਰਾਜ ਵਿਛੜੇ ਨਹੀਂ ਸਾਡੇ ਤੋਂ, ਸਸਕਾਰ ਕੀਤਾ ਮਹਾਰਾਜ ਜੀ ਦਾ, ਖਾਲਸਾ ਵਿਰਾਗ ਵਿੱਚ ਆ ਗਿਆ। ਅਤੇ ਇੱਕ ਬਜ਼ੁਰਗ ਦੇਸ ਪਿਆ ਕਹਿੰਦਾ ਮੈਨੂੰ ਤਾਂ ਹੁਣੇ ਕਲਗੀਧਰ ਸੱਚੇ ਪਾਤਸ਼ਾਹ ਮਿਲ ਕੇ ਗਏ ਨੇ। ਅਤੇ ਭਾਈ ਵੀਰ ਸਿੰਘ ਨੂੰ ਪੁੱਛਿਆ, ਉਹ ਵੀ ਕਹਿੰਦੇ ਮੈਨੂੰ ਵੀ ਮਿਲੇ ਨੇ, ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸੀਂ ਧਾਗ ਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਿਆ, ਸਾਡੀ ਕੰਬਦੀ ਰਹੀ ਕਲਾਈ। ਸੰਗਤ ਵਿੱਚ ਤਾਂ ਵੱਸਦਾ ਆ, ਉਹ ਸਿੱਖ ਦੇ ਨਾਲ ਵੀ ਰਹਿੰਦਾ ਹੈ ਨਾ। ਧੰਨ ਕਲਗੀਆਂ ਵਾਲਿਆ, ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਤੋਂ, ਪਹਿਲਾਂ ਆਪ ਛਕਾਇਆ ਫਿਰ ਛਕਿਆ ਪੰਜਾਂ ਪਿਆਰਿਆਂ, ਰਹਿ ਦੱਸੀ ਅੰਮ੍ਰਿਤ ਵੇਲੇ ਉੱਠਣਾ ਜੀ, ਨਿਤਨੇਮ ਕਰਨਾ ਪੰਜਾਂ ਬਾਣੀਆਂ ਦਾ ਜੀ, ਸੰਗਤ ਵਿੱਚ ਆਉਣ। ਮਹਾਰਾਜ ਕਹਿੰਦੇ ਜੋ ਕੁਝ ਮੈਂ ਤੁਹਾਨੂੰ ਦੱਸਿਆ ਸਭ ਕੁਝ ਮੈਨੂੰ ਦੱਸੋ। ਫਿਰ ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਇੱਕ ਚੀਜ਼ ਤੁਹਾਨੂੰ ਵੱਧ ਰੱਖਣੀ ਪੈਣੀ, ਇੱਕ ਰਹਿਤ ਵੱਧ। ਮਹਾਰਾਜ ਕਹਿੰਦੇ ਦੱਸੋ। ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ, ਜਿਹੜਾ ਸਿੰਘ ਅੰਮ੍ਰਿਤ ਛਕ ਲਵੇ ਤੁਹਾਨੂੰ ਉਹਦੇ ਨਾਲ ਰਹਿਣਾ ਪੈਣਾ ਆ। ਗੱਜ ਕੇ ਆਖੋ ਸਤਨਾਮ, ਕਿੱਡੀ ਵੱਡੀ ਦਾਤ ਆ, ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ। ਵਿਗਿਆਨੀ ਕਹਿੰਦੇ ਅਸੀਂ ਖੋਜ ਕਰਕੇ ਉਹ ਯੰਤਰ ਫਿੱਟ ਕਰਾਂਗੇ, ਬੰਦੇ ਦਾ ਸੁਭਾਅ ਚੇਂਜ ਕਰ ਦੇਵਾਂਗੇ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਯੰਤਰ ਪਹਿਲਾਂ ਹੀ ਸਿੱਖ ਦੇ ਅੰਦਰ ਫਿੱਟ ਕਰਦਾ, ਜਦੋਂ ਅੰਮ੍ਰਿਤ ਛਕ ਲੈਂਦਾ, ਸੰਗਤ ਕਰਦਾ, ਬਾਣੀ ਪੜ੍ਹਦਾ ਨਾ, ਇਹ ਯੰਤਰ ਦਿਮਾਗ 'ਚ ਫਿੱਟ ਹੋ ਜਾਂਦਾ। ਨਾਦਰ ਸ਼ਾਹ ਜਿਸ ਵੇਲੇ ਹਿੰਦੁਸਤਾਨ ਦੀ ਅਸਮਤ ਲੁੱਟ ਕੇ ਅਤੇ ਵਾਪਸ ਅਫਗਾਨਿਸਤਾਨ ਨੂੰ, ਵਾਪਸ ਕਾਬਲ ਕੰਧਾਰ ਨੂੰ ਜਾ ਰਿਹਾ ਸੀ, ਅਤੇ ਗੁਰੂ ਪਿਆਰਿਓ ਪਹਿਲਾਂ ਦਿੱਲੀ ਵਿੱਚ 1,00,000 ਅਤੇ ਤਕਰੀਬਨ 12,000 ਲੋਕਾਂ ਦਾ ਕਤਲ ਕੀਤਾ। ਫਿਰ ਉਹ ਇਸ ਵੇਲੇ 1,000 ਹਾਥੀ, 10,000 ਊਠ, ਫਿਰ ਇਸੇ ਤਰ੍ਹਾਂ 100 ਰਾਜ ਮਿਸਤਰੀ, 100 ਚਿੱਤਰਕਾਰ, ਇਹਦੇ ਨਾਲ ਨਾਲ ਸੋਹਣੇ ਸੁਨੱਖੇ ਰੂਪ ਵਾਲੀਆਂ ਨੌਜਵਾਨ ਸੁੰਦਰੀਆਂ ਹਿੰਦੁਸਤਾਨ ਦੀਆਂ ਇਸਤਰੀਆਂ 2,200 ਦੇ ਕਰੀਬ ਉਹ ਜਿਸ ਵੇਲੇ ਲੈ ਕੇ ਜਾ ਰਿਹਾ ਸੀ ਨਾ, ਜਿਸ ਵੇਲੇ ਪੰਜਾਬ ਵਿੱਚ ਦੀ ਲੰਘਾ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀ ਨੂੰ ਇਸ ਗੱਲ ਦਾ ਪਤਾ ਲੱਗਾ, ਜਿੱਥੇ ਨਾਦਰ ਦੀ ਇਸ ਲੁੱਟ ਵਿੱਚੋਂ ਖਾਲਸੇ ਨੇ ਹਿੱਸਾ ਵੰਡਾਇਆ, ਉੱਥੇ ਗੁਰੂ ਪਿਆਰਿਓ 2,200 ਹਿੰਦੁਸਤਾਨ ਦੀਆਂ ਬਹੁ ਬੇਟੀਆਂ ਜਿਹੜੀਆਂ ਛਡਾਈਆਂ ਤੇ ਉਸ ਵੇਲੇ ਕੈਦ ਦੇ ਵਿੱਚੋਂ ਛਡਾਇਆ ਅਤੇ ਉਹਨਾਂ ਨੂੰ ਘਰੋਂ ਘਰੀ ਪਹੁੰਚਾਇਆ। ਅਤੇ ਨਾਦਰ ਉਸ ਵੇਲੇ ਬੜਾ ਗੁੱਸੇ ਵਿੱਚ ਜ਼ਕਰੀਆ ਨੂੰ ਕਹਿਣ ਲੱਗਾ, ਕੌਣ ਨੇ ਲੋਕ, ਕਿੱਥੇ ਰਹਿੰਦੇ ਨੇ, ਇਹਨਾਂ ਦੇ ਘਰਾਂ ਨੂੰ ਅੱਗਾ ਲਾ ਦਿਓ, ਇਹਨਾਂ ਨੂੰ ਬਰਬਾਦ ਕਰ ਦਿਓ। ਜ਼ਕਰੀਆ ਕਹਿਣ ਲੱਗਾ, ਇਹਨਾਂ ਦੇ ਘਰ ਹੀ ਘੋੜਿਆਂ ਦੀਆਂ ਕਾਠੀਆਂ ਅਤੇ ਅੱਗਾਂ ਕਿਹਨੂੰ ਲਾਵਾਂਗੇ, ਕੌਣ ਨੇ ਲੋਕ। ਜ਼ਕਰੀਆ ਕਹਿਣ ਲੱਗਾ, ਫਕੀਰਾਂ ਦਾ ਟੋਲਾ ਆਇਆ, ਇਹ ਖਾਂਦੇ ਕੀ ਨੇ। ਜ਼ਕਰੀਆ ਕਹਿਣ ਲੱਗਾ, ਛੋਲੇ ਖਾ ਕੇ ਕਹਿਣਗੇ ਬਦਾਮ ਖਾਂਦੇ ਹਾਂ, ਟੁੱਟੀ ਛੰਨ ਵਿੱਚ ਬੈਠੇ ਕਹਿਣਗੇ ਸ਼ੀਸ਼ ਮਹਿਲ ਵਿੱਚ ਬੈਠੇ ਹਾਂ। ਹੋਰ ਫਿਰ ਕੀ ਕਰਦੇ ਨੇ। ਜ਼ਕਰੀਆ ਕਹਿਣ ਲੱਗਾ, ਇੱਕ ਮੈਂ ਸਿਫਤ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਸੇ ਨਾਲ ਸ਼ਰੀਕਾ ਨਹੀਂ ਕਰਦੇ, ਕਿੱਡਾ ਵੀ ਦੁੱਖ ਹੋਵੇ ਕਿਸੇ ਨੂੰ ਦੱਸ ਦੇਣ, ਕੋਈ ਨਾ ਕਰੇ ਕਿਸੇ ਸ਼ਰੀਕਾ, ਕੋਈ ਨਾ ਸੁਣਾਵੇ ਦੁੱਖ ਨਿੱਜ ਜੀ ਕਾ। ਹੋਰ ਕੀ ਕਰਦੇ ਨੇ। ਜ਼ਕਰੀਆ ਕਹਿਣ ਲੱਗਾ, ਸਵਾਦਾਂ ਵਿੱਚ ਨਹੀਂ ਖਚਤ, ਅੱਜ ਆਪਾਂ ਨੂੰ ਰੋਗ ਆ, ਭੱਜੇ ਫਿਰਦੇ, ਬਾਬਾ ਜੀ ਆਹ ਹੁੰਦਾ, ਬਾਬਾ ਜੀ ਆਹ ਹੁੰਦਾ। ਉਹ ਗੁਰੂ ਪਿਆਰਿਓ, ਪੁਰਾਤਨ ਸਿੰਘਾਂ ਦਾ ਜੀਵਨ ਵੇਖੋ, ਇੱਥੇ ਕਈ ਹੁਣ ਪ੍ਰੇਮੀ ਮਿਲਣਗੇ, ਆਖੇ ਜੀ ਜਿਹੜੇ ਗੋਰੇ ਨੇ ਉਹ ਬਹੁਤਾ ਲੂਣ ਮਿਰਚ ਨਹੀਂ ਖਾਂਦੇ। ਇਹ ਤਾਂ ਗੁਰੂ ਪਿਆਰੇ ਸੁਭਾਅ ਸਾਡਾ ਸੀ, ਇਹ ਗੋਰੇ ਲੈ ਗਏ, ਉਹਨਾਂ ਰਾਜ ਕੀਤਾ ਹਿੰਦੁਸਤਾਨ 'ਤੇ, ਅਸੀਂ ਮਿਰਚ ਮਸਾਲੇ ਖਾ ਕੇ ਤੰਗ ਹੋਈ ਜਾਂਦੇ। ਉਸ ਵੇਲੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਵੀ ਜ਼ਕਰੀਆ ਕਹਿਣ ਲੱਗਾ, ਲੂਣ ਘਿਓ ਕਾ ਸਵਾਦ ਨਾ ਜਾਣੇ, ਹਮ ਦੁੱਖ ਦੇਵੇ ਇਹ ਸੁੱਖ ਮਾਨੇ। ਇਹਨਾਂ ਨੂੰ ਲੂਣ ਦੇ ਸਵਾਦ ਦਾ ਵੀ ਨਹੀਂ ਪਤਾ ਅਤੇ ਘਿਓ ਦੇ ਸਵਾਦ ਦਾ ਵੀ ਨਹੀਂ ਪਤਾ, ਅਸੀਂ ਇਹਨਾਂ ਨੂੰ ਦੁੱਖ ਦਿੰਦੇ, ਆਪਣੇ ਆਪ ਨੂੰ ਸੁੱਖ ਮੰਨੀ ਜਾਂਦੇ, ਇਹੋ ਜਿਹਾ ਇਹਨਾਂ ਦਾ ਸੁਭਾਅ। ਇਹ ਸੁਭਾਅ ਤਾਂ ਸਾਡਾ ਚਾਹੀਦਾ। ਸੋ ਗੁਰੂ ਪਿਆਰਿਓ, ਉਸ ਵੇਲੇ ਜ਼ਕਰੀਆ ਕਹਿਣ ਲੱਗਾ, ਕਈਆਂ ਕਈਆਂ ਦਿਨਾਂ ਦੇ ਭੁੱਖੇ ਹੁੰਦੇ ਆ। ਦੁਸ਼ਮਣ ਵੀ ਜਦੋਂ ਮੂੰਹ 'ਚ ਸਿਫਤ ਕਰੇ, ਸਿਫਤ ਉਹ ਹੁੰਦੀ ਆ। ਕਹਿੰਦਾ ਕਈਆਂ ਕਈਆਂ ਦਿਨਾਂ ਦੇ ਭੁੱਖੇ ਹੁੰਦੇ ਆ, ਇਹ ਜੰਤਰ ਫਿੱਟ ਕੀਤਾ ਨਾ ਦਸਵੇਂ ਪਾਤਸ਼ਾਹ ਨੇ, ਕਈਆਂ ਕਈਆਂ ਦਿਨਾਂ ਦੇ ਭੁੱਖੇ ਹੁੰਦੇ ਆ। ਦੇਤ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਆਵਾਜ਼ ਦਿੰਦੇ ਨੇ, ਆਓ ਬਈ, ਗੁਰੂ ਕਾ ਲੰਗਰ ਤਿਆਰ ਹੋ ਗਿਆ। ਜ਼ਕਰੀਆ ਕਹਿਣ ਲੱਗਾ, ਜੇ ਕਿਤੇ ਮੇਰੇ ਵਰਗਾ ਚਲੇ ਜਾਵੇ ਤਾਂ ਲੰਗਰ ਛਕਾਉਣ ਤੋਂ ਪਹਿਲਾਂ ਛਿੱਤਰ ਪਰੇਡ ਪੂਰੀ ਕਰਦੇ ਹੋਣਗੇ, ਡਾਂਗ ਫੇਰਦੇ ਹੋਣਗੇ, ਫੇਰ ਹੀ ਖਵਾਉਂਦੇ ਹੋਣਗੇ। ਕਹਿੰਦੇ ਨਹੀਂ, ਤੂੰ ਵੀ ਜਾ ਕੇ ਭਾਵੇਂ ਵੇਖ ਲਵੀਂ, ਭਾਵੇਂ ਇਹਨਾਂ ਦਾ ਦੁਸ਼ਮਣ ਆ। ਜਦੋਂ ਫਿਰ ਨਗਾਰੇ 'ਤੇ ਚੋਟ ਲਾਉਂਦੇ ਨੇ ਨਾ, ਉਸ ਸਮੇਂ ਜੇ ਇਹਨਾਂ ਦਾ ਦੁਸ਼ਮਣ ਵੀ ਇਹਨਾਂ ਕੋਲ ਚਲੇ ਜਾਵੇ ਤਾਂ ਉਹਨੂੰ ਵੀ ਪਰਮ ਮਿੱਤਰ ਵਾਂਗੂ, ਪ੍ਰੇਮ ਵਾਂਗੂ ਛਕਾਉਂਦੇ ਨੇ। ਵੈਰ ਨਹੀਂ ਇਹਨਾਂ ਦੇ ਮਨ ਦੇ ਅੰਦਰ, ਈਰਖਾ ਨਹੀਂ ਇਹਨਾਂ ਦੇ ਮਨ ਦੇ ਅੰਦਰ। ਦੇ ਤਾਂ ਵਾਜਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਉਸ ਸਮੇਂ ਵੈਰੀ ਕਿਮ ਆਵੇ, ਪਰਮ ਮੀਤ ਸਮ ਤਾਂ ਛਕਾਵੇ। ਪਰਮ ਮਿੱਤਰ, ਪਿਆਰਾ ਮਿੱਤਰ ਸਮਝ ਕਰਕੇ ਉਹਨੂੰ ਛਕਾਉਂਦੇ ਨੇ। ਇਹਨਾਂ ਦਾ ਸੁਭਾਅ ਕੋ ਜੈਸਾ ਹੈ ਤੇ ਆਪ ਕਹਿੰਦੇ, ਜੇ ਹੋਰ ਕੋਈ ਬਾਹਰੋਂ ਬਹੁਤੇ ਆ ਜਾਣ ਫਿਰ ਆਪ ਕੀ ਖਾਣਗੇ, ਆਪਦੇ ਵਾਸਤੇ ਪਹਿਲਾਂ ਰੱਖ ਲੈਂਦੇ ਹੋਣਗੇ। ਹੁਣ ਦੇ ਖਾਲਸੇ ਜਿਹੜੇ ਬਹੁਤੇ ਮੇਰੇ ਵਰਗੇ ਰੱਖਦੇ ਆ, ਪਹਿਲਾਂ ਰੱਖ ਲਾ, ਪਤਾ ਨਹੀਂ ਬਚਣਾ ਕਿ ਨਹੀਂ ਬਚਣਾ। ਉਹ ਫਿਰ ਲੋਕਾਂ ਕਹਾਣੀਆਂ ਵੀ ਬਣਾਈਆਂ ਵੀ ਗੁਰਦੁਆਰੇ ਗ੍ਰੰਥੀਆਂ ਦੇ ਸੰਬੰਧ ਵੀ ਆਪ ਪਹਿਲਾਂ ਚੁੱਕ ਕੇ ਪਾਸੇ ਰੱਖ ਲੈਂਦੇ ਨੇ। ਇਹ ਤਾਂ ਗ੍ਰੰਥੀ ਸਿੰਘ ਦਾ ਸਤਿਕਾਰ ਆ, ਤਕੜਾ ਪ੍ਰਸ਼ਾਦੀ ਦੇਗ ਰੱਖ ਲੈਂਦੇ, ਉਹ ਤਾਂ ਸਤਿਕਾਰ ਆ। ਪਰ ਉਸ ਤਰ੍ਹਾਂ ਤਾਂ ਪਿੱਛੋਂ ਬਚ ਜਾਵੇ ਤੇ ਖਾ ਲਓ, ਨਾ ਬਜੇ ਤੇ ਨਾ ਖਾਓ, ਸਿੱਖੀ ਦਾ ਅਸੂਲ ਆ। ਉਹ ਜ਼ਕਰੀਆ ਕਹਿਣ ਲੱਗਾ, ਜੋ ਬਚੇ ਸੋ ਆਪ ਖਲੈ ਹੈ, ਬਚ ਜਾਂਦਾ ਤੇ ਖਾ ਲੈਂਦੇ ਨੇ, ਜੇ ਨਹੀਂ ਬਚਦਾ ਨਾ ਹੈ ਤਾਂ ਲੰਗਰ ਮਸਤ ਬਤੈ। ਕਹਿੰਦੇ ਮਸਤ ਲੰਗਰ ਹੋ ਗਿਆ ਖਾਲਸੇ ਦਾ, ਮਸਤ ਲੰਗਰ। ਭੁੱਖੇ ਰਹਿ ਕੇ ਵੀ ਆਪਣੇ ਆਪ ਨੂੰ ਮਸਤ ਕਹਿੰਦੇ ਨੇ। ਉਸ ਵੇਲੇ ਨਾਦਰ ਸ਼ਾਹ ਤੋਂ ਰਿਹਾ ਨਾ ਗਿਆ, ਕਹਿੰਦਾ ਫਿਰ ਆਪਾਂ ਐਵੇਂ ਇਹਨਾਂ ਨੂੰ ਮਾਰੀ ਜਾਂਦੇ ਹਾਂ, ਆਪਾਂ ਐਵੇਂ ਇਹਨਾਂ 'ਤੇ ਜ਼ੁਲਮ ਕਰੀ ਜਾਂਦੇ ਹਾਂ। ਇਹਨਾਂ ਕੋਲੋਂ ਬਾਦਸ਼ਾਹੀ ਦੀ ਬੂ ਆਉਂਦੀ ਆ, ਇੱਕ ਦਿਨ ਇਹ ਧਰਤੀ ਦੇ ਰਾਜੇ ਬਣ ਗਏ। ਹਾਲੇ ਕਿ ਨਾਦਰ ਸ਼ਾਹ ਹੈਗਾ ਤਾਂ ਜ਼ਾਲਮ ਸੀ, ਕਿਹੜਾ ਬ੍ਰਹਮ ਗਿਆਨੀ ਸੀ, ਪਰ ਉਹ ਸੁਭਾਅ ਵੇਖ ਕੇ ਕਹਿੰਦਾ ਤੂੰ ਚੇਤਾ ਰੱਖੀ, ਇੱਕ ਦਿਨ ਧਰਤੀ ਦੇ ਰਾਜੇ ਬਣਨਗੇ। ਬਿਸਰ ਗਈ ਸਭ ਤਾਤ ਪਰਾਈ, ਇਹ ਗਿਫਟ ਮਿਲਦਾ ਸੰਗਤ ਵਿੱਚ ਆਇਆ, ਜਬ ਤੇ ਸਾਧ ਸੰਗਤ ਮੋਏ ਪਾਈ। ਦੂਜਾ ਗਿਫਟ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਗੁਰੂ ਗੋਬਿੰਦ ਸਿੰਘ ਇਹ ਗੱਲ ਕਹਿ ਕੇ ਗਏ ਸੀ ਗੁਰਸਿੱਖਾ, ਅੰਮ੍ਰਿਤਧਾਰੀ ਲੜਕੀ ਦਾ ਰਿਸ਼ਤਾ ਅੰਮ੍ਰਿਤਧਾਰੀ ਗੁਰਸਿੱਖ ਨਾਲ ਕਰਨਾ, ਅੰਮ੍ਰਿਤਧਾਰੀ ਗੁਰਸਿੱਖ ਦਾ ਲੜਕਾ ਰਿਸ਼ਤਾ ਅੰਮ੍ਰਿਤਧਾਰੀ ਲੜਕੀ ਨਾਲ ਕਰਨਾ। ਪਰ ਮਹਾਰਾਜ ਨੇ ਇਹ ਥੋੜ੍ਹਾ ਆਖਿਆ ਸੀ ਵੀ ਦਮਦਮੀ ਟਕਸਾਲ ਵਿੱਚ ਰਹਿਣ ਵਾਲਾ ਸਿੰਘ ਅਖੰਡ ਕੀਰਤਨੀ ਜਥੇ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਪਾ ਸਕਦਾ, ਅਖੰਡ ਕੀਰਤਨੀ ਜਥੇ ਵਿੱਚ ਰਹਿਣ ਵਾਲੇ ਦੀ ਨਾਨਕ ਸਾਰੇ ਵਾਲਿਆਂ ਨਾਲ ਕੋਈ ਸਾਂਝ ਨਹੀਂ ਹੈਗੀ। ਜਿਹੜੇ ਨਾਨਕ ਸਰ ਵਾਲੇ ਵਿੱਚ ਰਹਿਣੇ ਰਹਿੰਦੇ ਨੇ, ਉਹ ਸਿੱਖ ਮਿਸ਼ਨਰੀ ਕਾਲਜ ਵਿੱਚ ਪੜ੍ਹਿਆ ਨੂੰ ਬਿਲਕੁਲ ਸਿੱਖ ਨਾ ਸਮਝਣ, ਮਹਾਰਾਜ ਨੇ ਤਾਂ ਕਿਤੇ ਨਹੀਂ ਆਖਿਆ। ਪਰ ਅੱਜ ਜਦੋਂ ਅਸੀਂ ਰੋਟੀ ਬੇਟੀ ਦੀ ਸਾਂਝ ਪਾਉਂਦੇ ਹਾਂ ਨਾ, ਆਪਾਂ ਸਭ ਤੋਂ ਪਹਿਲਾਂ ਵੇਖਦੇ ਵੀ ਇਹ ਕਿਹੜੀ ਸੰਪਰਦਾ ਨਾਲ ਸੰਬੰਧਿਤ ਆ, ਇਹ ਕਿਹੜੇ ਜਥੇ ਨਾਲ ਸੰਬੰਧਿਤ ਆ। ਮੈਂ ਤਾਂ ਹੈਰਾਨ ਹੁੰਦਾ ਹਾਂ, ਜੇ ਸਾਨੂੰ ਸਿੱਖ ਦੇ ਵਿੱਚੋਂ ਹੀ ਸਤਿਗੁਰੂ ਦੇ ਦਰਸ਼ਨ ਨਾ ਹੋਏ ਤਾਂ ਫਿਰ ਦਰਸ਼ਨ ਕਿੱਥੋਂ ਆਉਣਗੇ। ਖੁਦਾ ਹਾਜ਼ਰ ਬਵਦ ਦਾਈਂ ਬਬੀ ਦਿਦਾਰ ਪਾਕ ਸਰਾ, ਨਾ ਗਿਰੇ ਬਾਦੇ ਦਰੋ ਹਾਇਲ, ਨਾ ਦਰਿਆਓ ਨਾ ਸਾਹਿਲ। ਇਹ ਭਾਈ ਨੰਦ ਲਾਲ ਦੀ ਬਾਣੀ ਹੈ। ਖੁਦਾ ਹਾਜ਼ਰ ਬਵਦ ਦਾਈਂ, ਪਰਮੇਸ਼ਰ ਹਰੇਕ ਥਾਂ ਤੇ ਹਾਜ਼ਰ ਹੈ, ਬਬੀ ਦਿਦਾਰ ਉਹਦੇ ਦਰਸ਼ਨ ਕਰ, ਨਾ ਗਿਰੇ ਬਾਦੇ ਦਰੋ ਹਾਇਲ, ਨਾ ਦਰਿਆਓ ਨਾ ਸਾਹਿਲ। ਧੰਨ ਗੁਰੂ ਗੋਬਿੰਦ ਸਿੰਘ ਨਾਲ ਵੈਰ ਵੀ ਕੀਤੇ, ਤੇ ਜੇ ਕਿਤੇ ਭੀਮ ਚੰਦ ਵਰਗੇ ਆ ਗਏ ਮਹਾਰਾਜ ਦੇ ਕੋਲ, ਸਾਡੀ ਮਦਦ ਕਰੋ, ਮਦਦ ਵੀ ਕੀਤੀ। ਮਹਾਰਾਜ ਦੇ ਸੁਭਾਅ ਵਿੱਚ ਕਿਸੇ ਕਵੀ ਨੇ ਲਿਖਿਆ ਹੈ, ਰਾਜੇ ਮਾਨ ਵਿੱਚ ਆਏ ਤਾਂ ਸਿੱਧ ਕੀਤੇ, ਜੇ ਉਹ ਕੈਦ ਹੋਏ ਤਾਂ ਛਡਾਣ ਵੀ ਗਿਆ। ਜੇ ਮਾਨ ਵਿੱਚ ਆਇਆ ਤੇ ਉਹਨੂੰ ਸਿੱਧ ਵੀ ਕੀਤਾ ਆ, ਜੇ ਸ਼ਰਨ ਵਿੱਚ ਆਇਆ ਤਾਂ ਛਡਾ ਵੀ ਦਿੱਤਾ ਆ। ਵੈਰ ਨਹੀਂ ਨਾ ਅੰਦਰ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ। ਜੋ ਪ੍ਰਭੂ ਨੇ ਕੀਤਾ ਉਹ ਭਲਾ ਕਰਕੇ ਮੰਨਿਆ, ਇਹ ਸੁਮਤ ਵੀ ਸਤਿਗੁਰੂ ਤੋਂ ਮਿਲਦੀ। ਪਹਿਲਾ ਗਿਫਟ ਤਾਤ ਪਰਾਈ ਖਤਮ ਹੁੰਦੀ ਆ, ਦੂਜਾ ਸੰਗਤ ਵਿੱਚ ਆਈਏ ਬਿਨਾਂ ਮੰਗਿਆ ਹੀ, ਹੁਣ ਕਹਿੰਦੇ ਜੀ ਬਾਣੀ ਪੜ੍ਹਦੇ ਹਾਂ ਚਿੱਤ ਨਹੀਂ ਜੁੜਦਾ। ਉਹਨਾਂ ਚਿਰ ਤੱਕ ਬਾਣੀ ਵਿੱਚ ਚਿੱਤ ਜੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਿੰਨਾ ਚਿਰ ਤੱਕ ਆਹ ਮੇਰਾ ਦੁਸ਼ਮਣ ਆ ਆਹ ਮੇਰਾ ਮਿੱਤਰ ਆ, ਸਵਾਲ ਹੀ ਪੈਦਾ ਨਹੀਂ ਹੁੰਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਾ ਹੀ ਚੀਤ। ਇਹ ਵੈਰੀ ਤੇ ਮਿੱਤਰ ਵਾਲੀ ਗੱਲ ਅੰਦਰੋਂ ਕੱਢਣੀ ਪਵੇਗੀ ਤਾਂ ਗੁਰਬਾਣੀ ਵਿੱਚ ਤਾਂ ਸੰਗਤ ਵਿੱਚ ਸਾਡਾ ਚਿੱਤ ਜੁੜੇਗਾ। ਸੋ ਗੁਰੂ ਪਿਆਰਿਓ, ਵੈਰੀ ਤੇ ਮਿੱਤਰ ਦੀ ਭਾਵਨਾ ਖਤਮ। ਤੀਸਰਾ ਜਿਹੜਾ ਗਿਫਟ ਮਿਲਦਾ ਹੈ, ਜੋ ਪ੍ਰਭ ਕਰੇ ਸੋਈ ਭਲ ਮੰਨਿਓ, ਇਹ ਸਮਤ ਸਾਧੂ ਤੇ ਪਾਈ ਵੀ ਜੋ ਰੱਬ ਕਰਦਾ ਉਹ ਭਲਾ ਆ। ਤਿੰਨ ਭੱਬੇ ਸੰਗਤ ਵਿੱਚੋਂ ਮਿਲਦੇ ਨੇ, ਇੱਕ ਤਾਂ ਭੈਕੀਆਂ ਦੇ ਸਲਾਈਆਂ ਨੈਣੀ, ਇੱਕ ਪਬਾਇਆ ਭਾਵਕ ਕਰ ਸਿੰਗਾਰ, ਤੀਜਾ ਪਬਾਇਆ ਜੋ ਕੁਛ ਕਰੇ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ। ਗੁਰੂ ਅੰਗਦ ਦੇਵ ਜੀ ਦੇ ਜੀਵਨ ਨੂੰ ਸੁਣਾਉਂਦਿਆਂ ਪ੍ਰੇਮੀ ਦੱਸਦੇ ਨੇ ਵੀ ਤਿੰਨ ਭੱਬੇ, ਪਰ ਆਪਾਂ ਜੇ ਗੁਰਬਾਣੀ ਵਿੱਚੋਂ ਲਈਏ ਤੇ ਇਹ ਤਿੰਨ ਭੱਬੇ ਇਹ ਨੇ। ਮੇਰੇ ਖਿਆਲ ਦੇ ਮੁਤਾਬਕ ਇਹ ਤਿੰਨ ਭੱਬੇ ਧੰਨ ਗੁਰੂ ਅੰਗਦ ਦੇਵ ਜੀ ਦੇ ਜੀਵਨ ਵਿੱਚ ਘਰ ਕਰ ਚੁੱਕੇ ਸਨ। ਭੈਕੀਆਂ ਦੇ ਸਲਾਈਆਂ, ਮਹਾਰਾਜ ਦੇ ਅਦਬ ਵਿੱਚ ਰਹਿਣਾ, ਸਤਿਕਾਰ ਵਿੱਚ ਰਹਿਣਾ, ਭਾਵਕ ਆਕਾਰ ਸਿੰਗਾਰੋ, ਭਾਵਨਾ ਰੱਖਣੀ ਜਿਵੇਂ ਇੱਕ ਪਤੀਬਰ ਤੌਰ ਜੋ ਭਾਵਨਾ ਆਪਣੇ ਪਤੀ 'ਤੇ ਰੱਖਦੀ ਹੈ ਦੂਜਿਆਂ 'ਤੇ ਨਹੀਂ ਰੱਖ ਸਕਦੀ, ਨਹੀਂ ਰੱਖੇਗੀ ਕਦੀ ਵਾਸਤੇ। ਇਸ ਕਰਕੇ ਜੋ ਭਾਵਨਾ ਗੁਰੂ ਗ੍ਰੰਥ ਸਾਹਿਬ 'ਤੇ ਰੱਖੀ ਜਾ ਸਕਦੀ ਹੈ, ਕਿੱਡਾ ਵੀ ਕੋਈ ਮਸ਼ਹੂਰ ਕਿੱਡਾ ਵੀ ਕੋਈ ਅਹਿਮ ਸਾਧੂ ਸੰਤ ਹੋਵੇ ਸਤਿਕਾਰਯੋਗ ਜ਼ਰੂਰ ਹੈ, ਪਰ ਉਹ ਭਾਵਨਾ ਨਹੀਂ ਰੱਖੀ ਜਾ ਸਕਦੀ। ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਇਹ ਤੀਸਰਾ ਗਿਫਟ ਇਹ ਮਿਲਦਾ ਵੀ ਵੈਰੀ ਤੇ ਮਿੱਤਰ ਸਾਰੇ ਖਤਮ ਹੁੰਦੇ ਨੇ, ਅੰਦਰੋਂ ਭਾਵਨਾ ਖਤਮ ਹੋ ਜਾਂਦੀ ਹੈ ਵੈਰੀ ਮਿੱਤਰ ਵਾਲੀ। ਪਹਿਲਾ ਗਿਫਟ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋ ਪਾਈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਔਰ ਤੀਸਰਾ ਜਿਹੜਾ ਇਨਾਮ ਸੰਗਤ ਵਿੱਚ ਬਿਨਾਂ ਮੰਗੀਆਂ ਚੀਜ਼ਾਂ ਮਿਲਦੀਆਂ ਨੇ ਵੀ ਜੋ ਕੁਛ ਕਰੇ ਭਲਾ ਕਰ ਮਾਨੀ, ਹਿਕਮਤ ਹੁਕਮ ਚੁਕਾਈਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਪਰਮੇਸ਼ਰ ਨੂੰ ਮਿਲਣ ਦੀ ਤਾਂਘ ਤਾਂ ਹੈ, ਪਰ ਮਿਲੇਗਾ ਉਦਣ ਜਿੱਦਣ ਅਸੀਂ ਆਪਣੀ ਮਤ ਛੱਡ ਦੇਵਾਂਗੇ। ਹਾਲੇ ਤੇ ਕਈ ਕੁਝ ਮੰਗਾਂ ਮਨ ਦੇ ਵਿੱਚ ਉੱਠ ਰਹੀਆਂ ਨੇ। ਬਾਬਾ ਫਰੀਦ ਜੀ ਦੇ ਮਿਲਣ ਵਿੱਚ ਮਨ 'ਚ ਤਾਂਘ ਪੈਦਾ ਹੋਈ, ਪਰ ਜਦੋਂ ਦਰਸ਼ਨ ਨਾ ਹੋਣੇ ਉਹਨਾਂ ਆਪਣੇ ਆਪ ਨੇ ਇਹੋ ਕਹਿਣਾ, ਫਰੀਦਾ ਪਰਮੇਸ਼ਰ ਵਿੱਚ ਕੋਈ ਦੋਸ਼ ਨਹੀਂ, ਤੇਰੇ ਵਿੱਚ ਹੀ ਉੱਗਣੇ। ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੱਸਦੇ ਬਾਬਾ ਫਰੀਦ ਜੀ ਦਾ ਜੀਵਨ, ਵੀ ਇੱਕ ਨਾ ਦਰਿਆ ਦੇ ਕਿਨਾਰੇ 'ਤੇ ਬੈਠੇ ਸਨ ਅਤੇ ਬੇੜੀ ਡੁੱਬ ਗਈ ਕੁਦਰਤੀ, ਅਤੇ ਉੱਥੇ ਬਹੁਤ ਸਾਰੇ ਲੋਕ ਡੁੱਬ ਗਏ। ਕਿ ਇੱਕ ਮਾਈ ਦਾ ਪੁੱਤਰ, ਇਕਲੌਤਾ ਪੁੱਤਰ ਸੀ, ਜਿਸ ਵੇਲੇ ਉਹ ਮਰ ਗਿਆ, ਬਹੁਤ ਮਾਈ ਨੂੰ ਦੁੱਖ ਹੋਣਾ ਸੁਭਾਵਿਕ ਸੀ। ਉਹ ਮਰੇ ਪੁੱਤਰ ਨੂੰ ਲੈ ਕੇ ਬਾਬਾ ਜੀ ਕੋਲ ਆ ਗਈ, ਬਾਬਾ ਜੀ ਜਿਉਂਦਾ ਕਰ ਦਿਓ। ਬਾਬਾ ਜੀ ਕਹਿੰਦੇ ਪਰਮੇਸ਼ਰ ਦੀ ਮੌਜ ਆ, ਜਦੋਂ ਬਹੁਤੇ ਹੀ ਖੜੇ ਪੈ ਗਈ ਨਾ, ਅਤੇ ਉਸ ਵੇਲੇ ਫਿਰ ਉਹ ਜਦੋਂ ਬਹੁਤਾ ਖੜੇ ਪੈ ਗਈ ਅਤੇ ਬਾਬਾ ਜੀ ਨੇ ਆਤਮਕ ਸ਼ਕਤੀ ਨਾਲ ਜਿਉਂਦਾ ਤਾਂ ਕਰ ਦਿੱਤਾ। ਮਹਾਰਾਜ ਕਹਿੰਦੇ ਵੀ ਜਿਉਂਦਾ ਤਾਂ ਕਰ ਦਿੰਦੇ ਹਾਂ, ਪਰ ਤੈਨੂੰ ਦਰਸ਼ਨ ਨਹੀਂ ਉਹ ਛੇਤੀ ਦੇਣੇ, ਮੁੜ ਕੇ ਤੜਪਦਿਆਂ ਹੀ ਸਮਾਂ ਲੰਘ ਜੂ। ਔਰ ਬਾਬਾ ਫਰੀਦ ਜੀ ਨੂੰ ਬਹੁਤਾ ਜੀਵਨ ਪਰਮੇਸ਼ਰ ਦੀ ਤੜਪ ਵਿੱਚ ਹੀ ਲੰਘਾ। ਕਹਿੰਦੇ ਮਹਾਰਾਜ ਆਪਣੀ ਤੜਪ ਨਾ ਲਵੀਂ, ਕੋਈ ਗੱਲ ਨਹੀਂ, ਤੁਹਾਡਾ ਬਿਰਧ ਆ, ਮੈਂ ਹੌਲੀ ਹੌਲੀ ਮਨਾ ਹੀ ਲੈਣਾ। ਪਰ ਜਦੋਂ ਫਿਰ ਦਰਸ਼ਨ ਨਾ ਹੋਣੇ ਉਦੋਂ ਉਹ ਕਹਿਣਾ, ਮੁੱਝ ਅਵਗਣ ਸਹਿ ਨਾ ਹੀ ਦੋਸ਼, ਮਾਲਕ ਵਿੱਚ ਕੋਈ ਦੋਸ਼ ਨਹੀਂ, ਮੂੰਹੋਂ ਭਾਣੇ ਵਿੱਚ ਦਖਲਦਾਜੀ ਕੀਤੀ। ਗੁਰਮੁਖੋਂ ਮੈਂ ਪਰ ਹਰੇ ਮਨ ਭਾਵੈ ਖਸਮੇ ਦਾ ਭਾਣਾ, ਪੈਰੀ ਪੈ ਪਾ ਖਾ ਕੋਏ ਦਰਗਹਿ ਪਾਵੈ ਮਾਣ ਨਮਾਣਾ। ਭਾਣੇ ਵਿੱਚ ਰਹਿਣ ਦਾ ਗਿਫਟ ਇਹ ਮਿਲਦਾ ਸੰਗਤ ਵਿੱਚ ਆ ਜਾਈਏ, ਸਾਰਿਆਂ ਨੂੰ ਮਿਲਦਾ ਆ, ਭਾਵੇਂ ਕੋਈ ਰਾਗੀ ਸਿੰਘ ਆ ਜਾਣ, ਢਾਡੀ ਸਿੰਘ ਆ ਜਾਣ, ਪ੍ਰਬੰਧਕ ਆ ਜਾਣ, ਇੱਥੇ ਸਾਰੇ ਇੱਕ ਰੂਪ ਹਨ, ਸਾਰਿਆਂ ਨੂੰ ਗਿਫਟ ਮਿਲਦਾ। ਚੌਥਾ ਗਿਫਟ, ਚੌਥਾ ਨਾਮ ਇਹ ਮਿਲਦਾ ਹੈ, ਤੀਜਾ ਵੀ ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ, ਸਭ ਮੈਂ ਰਵ ਰਿਹਾ ਪ੍ਰਭ ਏਕੋ, ਪੇਖ ਪੇਖ ਨਾਨਕ ਬਿਕਸਾਈ। ਸਾਰਿਆਂ ਵਿੱਚ ਵਾਹਿਗੁਰੂ ਦੇ ਦਿਦਾਰੇ ਹੁੰਦੇ ਨੇ, ਦਰਸ਼ਨ ਹੁੰਦੇ ਨੇ। ਜਿਸ ਤਰ੍ਹਾਂ ਭਾਈ ਨੰਦ ਲਾਲ ਜੀ ਕਹਿੰਦੇ, ਖੁਦਾ ਹਾਜ਼ਰ ਬਵਦ ਦਾਏ ਬਬੀ ਦੀਦਾਰ ਪਾਕਸਰਾ, ਨਾ ਗਿਰੇ ਬਾਦੇ ਦਰੋ ਹਾਇਲ, ਨਾ ਦਰੀਆਓ ਨਾ ਸਾਹਿਲਾ। ਉਸ ਤਰ੍ਹਾਂ ਅਰਥ ਕਰਨ ਲੱਗਾ, ਸਮਾਂ ਲੱਗੇਗਾ, ਕਵਿਤਾ ਦੇ ਵਿੱਚ ਹੀ ਦਾਸ ਬੇਨਤੀ ਕਰ ਦਿੰਦਾ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਸਾਈਂ ਹਰ ਥਾਂ ਜਾਹਰ ਦਿਸਦਾ, ਖੁੱਲੇ ਕਰ ਦੀਦਾਰ ਮੇਰੇ ਪਿਆਰੇ, ਨਾ ਕੋਈ ਘੁੰਮਣ ਘੇਰੀ ਤਿਸ ਵਿੱਚ, ਨਾ ਕੋਈ ਨਦੀ ਕਿਨਾਰੇ, ਨਹੀਂ ਅੰਧਾਰੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਜ ਦਾ ਵਿਸ਼ਾ ਇਹ ਹੈ ਕਿ ਆਪਾਂ ਭਾਈ ਸਾਧ ਸੰਗਤ ਵੱਧ ਤੋਂ ਵੱਧ ਕਰਿਆ ਕਰੀਏ। ਸਾਰੇ ਮਾਈ ਭਾਈ ਮਗਰ ਮਗਰ ਬੋਲਣ ਦੀ ਕਿਰਪਾਲਤਾ ਕਰੋ। ਉਪਰੰਤ ਦਾਸ ਨੇ ਬਾਹਰਲੇ ਗੁਰੂ ਘਰ ਦੇ ਵਿੱਚ ਜਾ ਕੇ ਵੀ ਕਥਾ ਕਰਨੀ ਹੈ, ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਮੁਆਫ਼ੀ ਦਿਓ ਜੀ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਸਾਧ ਸੰਗਤ ਮੋਏ ਪਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਸਾਧ ਸੰਗਤ ਮੋਏ ਪਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਸਾਧ ਸੰਗਤ ਮੋਏ
ਪਾਈ,
ਸਾਧ ਸੰਗਤ ਮੋਏ ਪਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।